ਅੱਜ ਦੀਆਂ ਮੁੱਖ ਖਬਰਾਂ ਵਿੱਚ ਖੇਤਰੀ ਵਿਕਟੋਰੀਆ ਦਾ ਸ਼ਹਿਰ ਬੈਲਾਰਾਟ ਇੱਕ ਹਫ਼ਤੇ ਦੀ ਤਾਲਾਬੰਦੀ ਵਿੱਚ ਹੋਇਆ ਦਾਖਲ। ਸਿਡਨੀ ਦੇ 12 ਸਥਾਨਕ ਸਰਕਾਰੀ ਚਿੰਤਾ ਦੇ ਖੇਤਰਾਂ ਤੋਂ ਕਰਫਿਊ ਹਟਿਆ। ਅਤੇ ਖੇਡਾਂ ਵਿੱਚ ਫੁੱਟਬਾਲ ਖਿਡਾਰੀ ਇੰਡੀਆ ਪੇਜ ਰਿਲੇ ਅਤੇ ਕਲੇਅਰ ਵੀਲਰ ਆਇਰਲੈਂਡ ਵਿਰੁੱਧ ਟੀਮ ਦੇ ਮੈਚ ਤੋਂ ਪਹਿਲਾਂ ਮਟਿਲਡਾਸ ਟੀਮ ਵਿੱਚ ਸ਼ਾਮਲ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਖੇਤਰੀ ਵਿਕਟੋਰੀਆ ਦਾ ਸ਼ਹਿਰ ਬੈਲਾਰਾਟ ਅੱਜ ਰਾਤ 11:59 ਤੋਂ ਇੱਕ ਹਫ਼ਤੇ ਦੀ ਤਾਲਾਬੰਦੀ ਵਿੱਚ ਦਾਖਲ ਹੋ ਜਾਵੇਗਾ, ਜਦੋਂ ਕਿ ਸ਼ੈਪਟਨ ਖੇਤਰ ਨੂੰ ਪਾਬੰਦੀਆਂ ਵਿੱਚ ਆਸਾਨੀ ਦਿੱਤੀ ਜਾਵੇਗੀ। ਇਹ ਬਿਆਨ ਰਾਜ ਵਿੱਚ COVID-19 ਦੇ 423 ਨਵੇਂ ਕਮਿਊਨਿਟੀ ਮਾਮਲੇ ਅਤੇ 2 ਮੌਤਾਂ ਦਰਜ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਵਿਕਟੋਰੀਆ ਦੇ ਲਗਭਗ 68% ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ, ਮਤਲਬ ਕਿ ਕੁਝ ਸੀਮਤ ਪਾਬੰਦੀਆਂ ਜਲਦੀ ਹੀ ਰਾਜ ਭਰ ਵਿੱਚ ਆਸਾਨ ਹੋ ਜਾਣਗੀਆਂ। ਪਰ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਬੈਲਾਰਾਟ ਖੇਤਰ ਵਿੱਚ ਬਹੁਤ ਸਾਰੇ ਮਾਮਲਿਆਂ ਅਤੇ ਗੰਦੇ ਪਾਣੀ ਵਿੱਚ ਵਿਸ਼ਾਣੂਆਂ ਦੀ ਖੋਜ ਕਾਰਨ ਘਰ ਵਿੱਚ ਰਹਿਣ ਦੇ ਆਦੇਸ਼ ਦੁਬਾਰਾ ਲਾਗੂ ਕੀਤੇ ਜਾਣੇ ਚਾਹੀਦੇ ਨੇ।
If we allow it to get away from us in one part of regional Victoria, it becomes a threat and a risk to all of regional Victoria. We simply can't have that happen. Shepparton shows you that a community can be locked down, can stick together, can be supported and deliver fundamental control of an outbreak. We know and we're very confident that that's exactly what can happen in the Ballarat community.
ਅਧਿਕਾਰੀ ਬੈਲਾਰਾਟ ਵਿੱਚ 7 ਦਿਨਾਂ ਦੀ ਤਾਲਾਬੰਦੀ ਦੀ ਵਰਤੋਂ ਖੇਤਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਲਈ ਕਰਨਗੇ। ਮੁੱਖ ਸਿਹਤ ਅਧਿਕਾਰੀ ਪ੍ਰੋਫੈਸਰ ਬ੍ਰਿਟ ਸਟਨ ਦਾ ਕਹਿਣਾ ਹੈ ਕਿ ਵਿਕਟੋਰੀਆ ਦਾ ਤਾਜ਼ਾ ਡੈਲਟਾ ਪ੍ਰਕੋਪ ਅਜੇ ਸਿਖਰ ਤੇ ਨਹੀਂ ਹੈ।
The Burnett modeling and everything we know in relation to our current vaccination coverage would suggest that cases will continue to increase. The fact that they're being held in the 400s again a testament to everyone in those suburbs and who's isolating and quarantining and to the contact tracing work that's being done. But it's a very hard number to keep under wraps.
ਸਿਡਨੀ ਦੇ 12 ਸਥਾਨਕ ਸਰਕਾਰੀ ਚਿੰਤਾ ਦੇ ਖੇਤਰਾਂ ਵਿੱਚ ਕਰਫਿਊ ਅੱਜ ਰਾਤ ਹਟਾ ਦਿੱਤਾ ਜਾਵੇਗਾ, ਕਿਉਂਕਿ ਨਿਊ ਸਾਊਥ ਵੇਲਜ਼ ਨੇ ਟੀਕਾਕਰਨ ਦੀ ਪਹਿਲੀ ਖੁਰਾਕ ਦੀ 80% ਦੀ ਸੀਮਾ ਨੂੰ ਪਾਰ ਕਰ ਲਿੱਤਾ ਹੈ। ਇਹ ਉਦੋਂ ਸਾਹਮਣੇ ਆਇਆ ਜਦੋਂ ਰਾਜ ਨੇ ਤਾਜ਼ਾ ਰਿਪੋਰਟਿੰਗ ਅਵਧੀ ਵਿੱਚ ਸਥਾਨਕ ਤੌਰ ਤੇ ਪ੍ਰਾਪਤ ਕੀਤੇ ਗਏ 1,259 ਨਵੇਂ ਕੋਰੋਨਾਵਾਇਰਸ ਮਾਮਲਿਆਂ ਅਤੇ 12 ਹੋਰ ਮੌਤਾਂ ਦੀ ਪੁਸ਼ਟੀ ਕੀਤੀ ਹੈ। ਨਿਊ ਸਾਊਥ ਵੇਲਜ਼ ਦੀ 16 ਤੋਂ ਵੱਧ ਉਮਰ ਦੀ ਆਬਾਦੀ ਦਾ 47.5% ਤੋਂ ਵੱਧ ਹਿੱਸਾ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕਾ ਹੈ ਅਤੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਕੁਝ ਹਫ਼ਤਿਆਂ ਵਿੱਚ ਪਾਬੰਦੀਆਂ ਵਿੱਚ ਵਿਆਪਕ ਢਿੱਲ ਦੇਣ ਲਈ ਰਾਜ 70% ਡਬਲ ਖੁਰਾਕ ਦਰ ਤੇ ਪਹੁੰਚ ਜਾਵੇਗਾ। ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੰਟ ਦਾ ਕਹਿਣਾ ਹੈ ਕਿ 80% ਪਹਿਲੀ ਖੁਰਾਕ ਕਵਰੇਜ ਇੱਕ ਵੱਡੀ ਪ੍ਰਾਪਤੀ ਹੈ, ਪਰ ਅਜੇ ਹੋਰ ਬਹੁਤ ਕੁਝ ਕਰਨਾ ਜ਼ਰੂਰੀ ਹੈ।
We need to continue to adhere to the public health orders. We need to stay with it. We have to make sure that we drive home the declines we're seeing so that we get to the lowest possible level of community transmission of COVID. We need to push those vaccine coverage levels.
ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਦੀ ਤਾਲਾਬੰਦੀ ਦੇ 15 ਅਕਤੂਬਰ ਤੱਕ ਵਧਣ ਤੋਂ ਇੱਕ ਦਿਨ ਬਾਅਦ ਕੈਨਬਰਾ ਵਿੱਚ COVID-19 ਦੇ 13 ਨਵੇਂ ਸਥਾਨਕ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ। 8 ਨਵੇਂ ਮਾਮਲਿਆਂ ਨੇ ਉਹਨਾਂ ਦੇ ਛੂਤਕਾਰੀ ਸਮੇਂ ਦੌਰਾਨ ਸਮਾਜ ਵਿੱਚ ਕੁਝ ਸਮਾਂ ਬਿਤਾਇਆ ਸੀ। ਨਵੀਆਂ ਲਾਗਾਂ ਵਿੱਚੋਂ 5 ਅਜੇ ਕਿਸੇ ਜਾਣੇ ਪਛਾਣੇ ਮਾਮਲੇ ਜਾਂ ਪ੍ਰਸਾਰਣ ਸਾਈਟ ਨਾਲ ਜੁੜੀਆਂ ਨਹੀਂ ਹੋਈਆਂ ਅਤੇ ਅਜੇ ਵੀ ਉਹਨਾਂ ਦੀ ਜਾਂਚ ਚੱਲ ਰਹੀ ਹੈ। ਮੁੱਖ ਮੰਤਰੀ ਐਂਡਰਿਊ ਬਾਰ ਦਾ ਕਹਿਣਾ ਹੈ ਕਿ ACT ਵਿੱਚ 12 ਸਾਲ ਜਾਂ ਇਸ ਤੋਂ ਵੱਧ ਉਮਰ ਦੀ 75% ਆਬਾਦੀ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।
Vaccination is the main pathway to move safely beyond our current situation. When the nation moves forward with the national plan and crosses the 70% vaccination threshold in mid to late October and the 80% vaccination threshold in early to mid November, the ACT's vaccination program will put our city in a very strong position.
ਨਾਰਦਰਨ ਟੈਰੀਟਰੀ ਦੀ ਸਟੇਜ 3 ਰੋਡ ਮੈਪ ਯੋਜਨਾ ਦੇ ਹਿੱਸੇ ਵਜੋਂ ਉੱਚ ਜੋਖਮ ਵਾਲੇ ਕਰਮਚਾਰੀਆਂ ਲਈ ਲਾਜ਼ਮੀ ਟੀਕੇ ਲਗਾਉਣ ਦੀ ਘੋਸ਼ਣਾ ਕੀਤੀ ਗਈ ਹੈ। ਰਾਜ ਆਪਣੀਆਂ ਸਰਹੱਦਾਂ ਦੁਬਾਰਾ ਖੋਲ੍ਹਣ ਤੋਂ ਪਹਿਲਾਂ ਉੱਚ ਜੋਖਮ ਵਾਲੀਆਂ ਸਥਿਤੀਆਂ ਦੇ ਸਾਰੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਉਣਾ ਚਾਹੁੰਦਾ ਹੈ। ਮੁੱਖ ਮੰਤਰੀ ਮਾਈਕਲ ਗਨਰ ਅਪਡੇਟ ਕੀਤੀ ਗਈ ਯੋਜਨਾ ਨੂੰ ਆਸਟ੍ਰੇਲੀਆ ਵਿੱਚ ਸਭ ਤੋਂ ਮਜ਼ਬੂਤ ਟੀਕਾਕਰਨ ਨਿਯਮ ਦੱਸਦੇ ਨੇ। ਉਹ ਕਹਿੰਦੇ ਹਨ ਕਿ 5 ਖੇਤਰਾਂ ਵਿੱਚੋਂ ਹਰੇਕ ਵਿੱਚ 80% ਤੋਂ ਵੱਧ ਟੈਰੀਟਰੀ ਵਾਸੀਆਂ ਨੂੰ ਮੁੜ ਖੋਲ੍ਹਣ ਦੀਆਂ ਨਵੀਆਂ ਜ਼ਰੂਰਤਾਂ ਦੇ ਅਧੀਨ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਣਾ ਚਾਹੀਦਾ ਹੈ।
Now is the time to get it done. Make it a priority. Our best advice is that by early November, every eligible person over the age of 12 in the territory will have had a chance to be vaccinated. So from today, we are entering the final sprint. Early November is about 50 days away. So this is how I see it. We are now in a 50-day race to freedom. If we can reach our targets in the next 50 days, then from early November, we can take the next steps.
ਨਿਊਜ਼ੀਲੈਂਡ ਵਿੱਚ ਕੋਵਿਡ-19 ਦੇ 14 ਨਵੇਂ ਕਮਿਊਨਿਟੀ ਮਾਮਲੇ ਦਰਜ ਕੀਤੇ ਗਏ ਨੇ। ਇਹ ਸਾਰੇ ਦੇ ਸਾਰੇ ਮਾਮਲੇ ਆਕਲੈਂਡ ਵਿੱਚ ਨੇ। ਸਾਰੇ ਨਵੇਂ ਮਾਮਲੇ ਮੌਜੂਦਾ ਮਾਮਲਿਆਂ ਨਾਲ ਜੁੜੇ ਹੋਏ ਨੇ। ਸਰਕਾਰ ਕੋਵਿਡ-19 ਟੀਕਾਕਰਨ ਦਰਾਂ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਖਾਸ ਕਰਕੇ ਆਬਾਦੀ ਦੇ ਕਮਜ਼ੋਰ ਮੈਂਬਰਾਂ ਵਿੱਚ। ਯੋਗ ਮਾਓਰੀ ਆਬਾਦੀ ਦੇ ਸਿਰਫ 48% ਨੂੰ ਅੰਸ਼ਕ ਤੌਰ ਤੇ ਅਤੇ 23% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਜਦੋਂ ਕਿ ਪ੍ਰਸ਼ਾਂਤ ਭਾਈਚਾਰਾ ਕ੍ਰਮਵਾਰ 62% ਅਤੇ 33% ਦੇ ਨਾਲ ਥੋੜਾ ਵੱਧ ਹੈ। ਕੁਈਨਜ਼ਲੈਂਡ ਦੇ ਗ੍ਰੀਨਜ਼ MP ਮਾਈਕਲ ਬਰਕਮੈਨ ਅੰਤਰਰਾਸ਼ਟਰੀ ਅਧਿਕਾਰ ਖੇਤਰ ਦੇ ਅਨੁਸਾਰ ਰਾਜ ਵਿੱਚ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਵਧਾ ਕੇ 14 ਸਾਲ ਕਰਨ ਲਈ ਇੱਕ ਬਿੱਲ ਪੇਸ਼ ਕਰ ਰਹੇ ਨੇ। ਉਹ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਸਮੱਸਿਆ ਵਾਲੇ ਵਿਵਹਾਰ ਨੂੰ ਰੋਕਣ ਅਤੇ ਉਹਨਾਂ ਦਾ ਜਵਾਬ ਦੇਣ ਲਈ ਇੱਕ ਵਿਕਲਪ ਮਾਡਲ ਦਾ ਪ੍ਰਸਤਾਵ ਵੀ ਦੇ ਰਹੇ ਨੇ। ਕੁਈਨਜ਼ਲੈਂਡ ਵਿੱਚ ਅਪਰਾਧਿਕ ਜ਼ਿੰਮੇਵਾਰੀ ਦੀ ਉਮਰ ਬਾਕੀ ਆਸਟ੍ਰੇਲੀਆਈ ਅਧਿਕਾਰ ਖੇਤਰਾਂ ਵਾਂਗ 10 ਸਾਲਾਂ ਦੀ ਹੈ ਅਤੇ ਆਬਾਦੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਦੇ ਬੱਚਿਆਂ ਨੂੰ ਅਸਧਾਰਨ ਤੌਰ ਤੇ ਪ੍ਰਭਾਵਿਤ ਕਰਦੀ ਹੈ। ਸੰਯੁਕਤ ਰਾਸ਼ਟਰ ਬਾਲ ਅਧਿਕਾਰ ਕਮੇਟੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕਾਨੂੰਨੀ ਤੌਰ ਤੇ ਜ਼ਿੰਮੇਵਾਰ ਠਹਿਰਾਏ ਜਾਣ ਲਈ ਘੱਟੋ ਘੱਟ ਉਮਰ 14 ਸਾਲਾਂ ਦੀ ਹੈ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਫੁੱਟਬਾਲ ਖਿਡਾਰੀ ਇੰਡੀਆ ਪੇਜ ਰਿਲੇ ਅਤੇ ਕਲੇਅਰ ਵੀਲਰ ਨੂੰ ਇਸ ਮਹੀਨੇ ਦੇ ਸਿਖਲਾਈ ਕੈਂਪ ਅਤੇ ਆਇਰਲੈਂਡ ਵਿਰੁੱਧ ਮੈਚ ਲਈ ਮਟਿਲਡਾਜ਼ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਡਬਲਿਨ ਦਾ ਟੈਲਾਗਟ ਸਟੇਡੀਅਮ ਸਮਰਥਕਾਂ ਦੀ ਇੱਕ ਕੋਵਿਡ ਸੁਰੱਖਿਅਤ ਭੀੜ ਦੇ ਸਾਹਮਣੇ 22 ਸਤੰਬਰ ਨੂੰ ਦੋਵਾਂ ਧਿਰਾਂ ਦੇ ਵਿੱਚ ਪਹਿਲੀ ਬੈਠਕ ਦੀ ਮੇਜ਼ਬਾਨੀ ਕਰੇਗਾ। ਟੀਗਨ ਮੀਕਾ ਦਾ ਕਹਿਣਾ ਹੈ ਕਿ ਮਟਿਲਡਾਜ਼ ਦੀ ਓਲੰਪਿਕ ਮੁਹਿੰਮ ਤੋਂ ਬਾਅਦ ਉਸਨੂੰ ਕੁਝ ਆਰਾਮ ਕਰਨ ਦਾ ਮੌਕਾ ਮਿਲਿਆ ਹੈ, ਜਿੱਥੇ ਕਿ ਉਸਨੇ ਆਸਟ੍ਰੇਲੀਆ ਦੇ 6 ਵਿੱਚੋਂ 5 ਮੈਚ ਖੇਡੇ ਸਨ ਅਤੇ ਹੁਣ ਉਹ ਤਾਜ਼ਾ ਮਹਿਸੂਸ ਕਰ ਰਹੀ ਹੈ।
Post Tokyo, I had a little holiday in America, which was nice. And then I've recently joined a new club in Sweden, FC Rosengard. So I've just been trying to settle in there and played a few games so far, and now I'm here. I'm looking forward to just come back in, get some good training, get the girls back together again. I feel like it's a kind of a home away from home with us now. We're really close. So it's just nice to come in and get see familiar faces every now and then and get some good training in. Yeah. Get a win against Ireland too, hopefully.
ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 53 ਰੁਪਏ 99 ਪੈਸੇ ਅਤੇ ਪਾਕਿਸਤਾਨ ਵਿੱਚ 123 ਰੁਪਏ 88 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਸਿਡਨੀ ਅਤੇ ਹੋਬਾਰਟ ਮੌਸਮ ਲਗਭਗ ਸਮਾਨ, ਤਾਪਮਾਨ ਕ੍ਰਮਵਾਰ 18 ਅਤੇ 14 ਡਿਗਰੀ। ਪਰਥ ਹਲਕੇ ਮੀਂਹ ਦੀ ਸੰਭਾਵਨਾ, ਤਾਪਮਾਨ 15 ਡਿਗਰੀ। ਕੈਨਬਰਾ ਅਤੇ ਮੈਲਬਰਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 15 ਅਤੇ 18 ਡਿਗਰੀ। ਐਡੀਲੇਟ ਅਤੇ ਬ੍ਰਿਸਬੇਨ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 26 ਅਤੇ 24 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।